दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी राम राय जी दियां करामातां दा। प्रसंग इथों तक पहुंचा है कि जदों खूह ते बैठण वाली करामात विखाई राम राय ने उस दिन तों बाद कवि जी दस रहे सन कि बहुती ही ज़्यादा धुम पैदा हुई है राम राय दी। हर कोई आण के सिर नवाउंदा है ते नमस्कारां करदा है। इस तरीके दे नाल दिल्ली दे विच रह रहे ने राम राय जी। परसों इथों तक कथा पहुंची सी, अज इथों अगे मैं प्रारंभ करदा। बड़ी पीर होए लोकन केरी बंधन कर चाह सो हेरी। ग्रंथाकार भाई संतोख सिंह जी लिखते ने कि लोकां दी बहुत ही वड्डी भीड़ राम राय जी दे दर्शनां दे वास्ते हमेशा जुड़ जाती है, चाह दे नाल सारे ही नमस्कारां करदे ने। इस प्रकार रह बेपुर लागे सिख संगत दर्शन अनुरागे। कवि संतोख सिंह जी लिखते ने किस तरीके दे नाल दिल्ली दे विच राम राय जी रहन लगे ने, सिख संगतां सारियां ही अनुराग दे नाल प्रेम दे नाल दर्शन करदियां। नौ रंग शाह जबै बुलवावे बैठ पाल की अंतर आवे। जदों भी औरंगजेब बादशाह बुलाउंदा है राम राय जी नूं उसे वेले पालकी दे असवारी करके राम राय जी दरबार दे विच पहुंचदे। हरखत करें परस पर बात कितक देर टिक डेरे जात। बादशाह दे नाल मिलके परस्पर गल्लां हुंदियां ने ते फिर राम राय जी मिल मिला के बादशाह नूं अपने डेरे ते वापस परत जांदे ने। एक दिवस अंतर चल गयो बचन बिलास अदक ही पयो। एक दिन कवि जी लिखते ने कि बादशाह दे दरबार दे विच राम राय जी पहुंचे ने, अनेकां प्रकार दे बचन बिलास दोवां तरफां तो होए। ते छिन इक मक्के ते हाजी आयो पुर सुध दीनस काजी। उस वेले वड्डे काजी ने बादशाह नूं इक खबर दित्ती है कि मक्के तो एक हाजी हज करके मुड़िया। सो अपने तब निकट बुलावा तह के फल कुछ लेकर आवा। वो जरा हज करके मक्के तो आया है उसनू अपने लागे बुलाया ते उस हाजी ने थोड़े जे फल बादशाह नू छकण दे वास्ते दिते जेड़े के मक्के तो लैके आया सी। बोझ तहां की सुध सब आछे फलन सराहत पाहित बाछे। जेड़े उस हाजी ने फल दिते ने बादशाह उन्हां फलां नूं खाण लगा ते नाले उत्थों दी खबर सार पुछण लगा। तब श्री राम राय सो कहियो इन फल समना पर फल लहियो। बादशाह उन्हां फलां नूं खा के बड़ा प्रसन्न होया ते राम राय जी नूं बादशाह कहन लगा इन फल समना अपर फल लहियो के आ जिहड़े फल मैं खा रहा हाँ इन्हां वर्गे फल होर किधरे भी नहीं मिलते। तुम पी पहुंच सको कै नाही बिना पहुंचे अस फल किम खाही। बादशाह कहिंदा कि मक्के दे विच ही इह फल हुंदे ने जिहड़ा कि हाजी साडे कोल लै के आया है। कहिंदा तुसीं भी उस जगह दे उत्ते पहुँच सकदे हो कि नहीं पहुँच सकदे। जेकर मक्के दे विच तुसीं पहुँच नहीं सकदे ते फिर इस तरह दे फल तुसीं कदे खा नहीं सकदे। पैगंबर की अजमत तहां हिंदू पहुंच सके नहीं जहां। औरंगजेब बादशाह राम राय जी नूं कहिंदा कि पैगंबर दी बहुत वड्डी उत्थे करामात है, हिंदू कोई भी उस जगह दे उत्ते कदे पहुंच नहीं सकता। फल मदरे जिन स्वाद बिसाले अपर न महिमा बहु हम पाले। औरंगजेब कहिंदा है कि इन्हां फलां वर्गे सुंदर ते मिठे फल स्वादमई होर किते भी नहीं मिलते। दुनिया दे उत्ते धरती दे उत्ते किते भी ऐसे फल नहीं हन जिहड़े कि सिर्फ मक्के दे विच ही मिलते। जे कर तहां रसीद तुम्हारी नहीं अटको किस ते बल भारी। राम राय जी नूं औरंगजेब कहिंदा है कि जेकर तुहाडे विच उत्थों तक पहुँचण दी समर्था है ते फिर तुसीं उत्थे पहुँच सकदे हो, तुहानूं कोई अटका नहीं सकदा जे तुहाडी करामात दे विच वड्डा बल होया तां। तौ तुम तह के फल मंगवावो करें प्रतीत अब दिख रावो। औरंगजेब राम राय जी नूं कहिंदा है कि तुहाडे विच इन्नी समर्था है कि तुहाडे विच इन्नी ताकत है कि तुसीं मक्के पहुँच सकदे हो, उत्थों दे फल भी लिया सकदे हो। कहिंदा कि जेकर समर्था है उत्थों दे फल लिया के दिखाओ तां कि मैनूं प्रतीत आ जावे तुहाडी करामात दे उत्ते। पैगंबर जे मान आन तौ प्राप्त होए तुमरे पान। जेकर पैगंबर भी तुहाडी आन नूं मनदा होवेगा तां ही ऐसे फल तुहाडे हत्थां दे विच आ सकदे। बोलियो सतगुर सुत सुन बात श्री नानक पे जग बखे आत। कवि संतोख सिंह जी लिखते ने जदों इस तरह दीआं गल्लां बादशाह ने आखियां सुन के राम राय जी कहिंदे ने सुन बात, कहिंदे ने मेरी गल सुन श्री नानक पे जग बख्यात। राम राय जी कहिंदे ने कि सतगुरु नानक देव सच्चे पातशाह जी जग दे उत्ते प्रगट होए। दोए सेवक अपने संग लीन मक्के सथल पहुंचबो कीन। राम राय जी कहिंदे ने कि अपने दोवां सेवकां नूं नाल लै के सतगुरु नानक देव सच्चे पातशाह जी एक समय मक्के पहुंचे सन, भाव के बाला ते मर्दाना नूं नाल लै के। करामात जो तहां दिखाई सो सगरे जग मैं बिदताई। हुण राम राय जी ये कहण दा यतन करदे ने कि तूं आख्या कि हिंदू कोई उत्थे पहुंच नहीं सकदा ते राम राय जी कहिंदे ने कि अपनी करामात सतगुरु नानक देव सच्चे पातशाह जी ने उत्थे जा के जिहड़ी दिखाई सी इस नूं सारी दुनिया जानदी। तिस ते पी बहु बिखम सथल को अवगाहे सब कर निज बल को। राम राय जी कहिंदे ने कि मक्के दी गल ते बड़ी छोटी जी है, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੋਰ ਵੀ ਬੜੀਆਂ ਔਖੀਆਂ ਅਤੇ ਮੁਸ਼ਕਲਾਂ ਵਾਲੀਆਂ ਜਗ੍ਹਾਵਾਂ 'ਤੇ ਪਹੁੰਚੇ। ਅਵਗਾਹੇ ਸਭ ਕਰ ਨਿਜ ਬਲ ਹੋ, ਭਾਵ ਕਿ ਆਪਣੇ ਬਲ ਦੇ ਨਾਲ ਹਰ ਇੱਕ ਜਗ੍ਹਾ ਨੂੰ ਉਹਨਾਂ ਨੇ ਗਾਇਆ। ਹਮ ਪੀਰ ਦਾਸ ਹੈ ਤਿੰਨ ਕੇਰੇ, ਕਹੋ ਮੰਗਾਏ ਦੇਹ ਬਿਨ ਦੇਰੇ। ਅਤੇ ਰਾਮ ਰਾਏ ਜੀ ਕਹਿੰਦੇ ਨੇ ਕਿ ਐਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਸੀਂ ਵੀ ਸੇਵਕ ਹਾਂ, ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਡੇ ਵਿੱਚ ਵੀ ਇੰਨੀ ਸਮਰੱਥਾ ਹੈ, ਅਸੀਂ ਵੀ ਮੱਕੇ ਪਹੁੰਚ ਸਕਦੇ ਹਾਂ ਅਤੇ ਜੋ ਤੂੰ ਕਵੇਂਗਾ ਉਹ ਤੈਨੂੰ ਲਿਆ ਵੀ ਦੇਵਾਂਗੇ। ਇਮ ਕਹਿ ਤਿਉ ਨੌ ਰੰਗ ਕੇ ਸਾਥ, ਵਹਿਰ ਨਿਕਾਸੇ ਪਟ ਤੇ ਹਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਕੱਪੜੇ ਦੀ ਬੁੱਕਲ ਮਾਰੀ ਹੋਈ ਸੀ ਰਾਮ ਰਾਏ ਨੇ, ਉਸੇ ਵੇਲੇ ਔਰੰਗਜ਼ੇਬ ਦੇ ਦੇਖਦਿਆਂ ਦੇਖਦਿਆਂ ਆਪਣੀ ਬੁੱਕਲ ਦੇ ਵਿੱਚੋਂ ਆਪਣੇ ਹੱਥਾਂ ਨੂੰ ਰਾਮ ਰਾਏ ਨੇ ਬਾਹਰ ਕੱਢਿਆ। ਫਲ ਮੱਕੇ ਤੇ ਤਬ ਦਿਖ ਰਾਏ, ਲੇਵੋ ਮਦਰ ਸਵਾਦ ਸੋ ਖਾਏ। ਜਦੋਂ ਹੀ ਰਾਮ ਰਾਏ ਨੇ ਆਪਣੀ ਬੁੱਕਲ ਦੇ ਵਿੱਚੋਂ ਆਪਣੇ ਹੱਥਾਂ ਨੂੰ ਕੱਢਿਆ ਤੇ ਰਾਮ ਰਾਏ ਦੇ ਹੱਥਾਂ ਦੇ ਉੱਤੇ ਉਹੀ ਫਲ ਸਨ ਜਿਹੜੇ ਕਿ ਮੱਕੇ ਤੋਂ ਹਾਜੀ ਲੈ ਕੇ ਆਇਆ ਸੀ। ਰਾਮ ਰਾਏ ਨੇ ਆਪਣੇ ਹੱਥਾਂ ਨੂੰ ਬਾਦਸ਼ਾਹ ਦੇ ਵੱਲ ਵਧਾ ਕੇ ਆਖਿਆ, ਲੇਵੋ ਮਧੁਰ ਸਵਾਦ ਸੋ ਖਾਏ। ਆਹ ਦੇਖ ਮੱਕੇ ਤੋਂ ਫਲ ਆ ਗਏ ਨੇ ਜਿਹੜੇ ਮਿੱਠੇ ਨੇ, ਸਵਾਦ ਮਹੀਨੇ, ਇਹਨਾਂ ਨੂੰ ਖਾ। ਬਿਸਮਿਓ ਸ਼ਾਹ ਹਾਥ ਨਿਜ ਲੀਨੇ, ਪ੍ਰਥਮ ਜੋ ਫਲ ਸੋ ਮਿਲਾਵਨ ਕਿਨੇ। ਬਾਦਸ਼ਾਹ ਦੰਗ ਰਹਿ ਗਿਆ, ਬੜਾ ਹੈਰਾਨ ਹੋਇਆ, ਆਪਣੇ ਹੱਥਾਂ ਦੇ ਵਿੱਚ ਉਹਨਾਂ ਫਲਾਂ ਨੂੰ ਫੜਿਆ ਅਤੇ ਜਿਹੜੇ ਪਹਿਲੇ ਫਲ ਖਾ ਰਿਹਾ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਮਿਲਾਇਆ ਜਿਹੜੇ ਕਿ ਰਾਮ ਰਾਏ ਜੀ ਨੇ ਦਿੱਤੇ। ਇਹ ਤੋ ਤੁਰਤ ਸੋ ਤੋਰੇ ਹੈ, ਸੋ ਸੂਕੇ ਬਹੁ ਦਿਨ ਕੇ ਲਹਿ। ਸੋਚਦਾ ਇਹ ਜਿਹੜੇ ਫਲ ਮੈਨੂੰ ਰਾਮ ਰਾਏ ਨੇ ਹੁਣ ਦਿੱਤੇ ਨੇ, ਇਹ ਤਾਂ ਲੱਗਦਾ ਕਿ ਜਿਵੇਂ ਹੁਣੇ ਹੀ ਬੂਟੇ ਦੇ ਨਾਲੋਂ ਤੋੜੇ ਹੋਣ, ਅਤੇ ਜਿਹੜੇ ਹਾਜੀ ਨੇ ਮੈਨੂੰ ਫਲ ਦਿੱਤੇ ਨੇ ਉਹ ਤਾਂ ਸੁੱਕ ਚੁੱਕੇ ਨੇ, ਭਾਵ ਕਿ ਬਹੁਤੇ ਦਿਨਾਂ ਦੇ ਟੁੱਟੇ ਹੋਏ ਜਾਪਦੇ। ਬਰਨ ਆਕਾਰ ਸਵਾਦ ਸਮਸਾਰੋ, ਹੇਰ ਹੇਰ ਓਰ ਅਚ ਰਜ ਧਾਰੋ। ਪਰ ਕਵੀ ਜੀ ਲਿਖਦੇ ਨੇ ਕਿ ਰੰਗ ਦੋਵਾਂ ਫਲਾਂ ਦਾ ਇੱਕੋ ਜਿਹਾ ਸੀ, ਸਵਾਦ ਵੀ ਇੱਕੋ ਜਿਹਾ ਸੀ, ਬਾਕੀ ਹਰ ਇੱਕ ਤਰ੍ਹਾਂ ਦੇ ਨਾਲ ਫਲ ਇੱਕੋ ਜਿਹਾ ਸਨ। ਪਰ ਕਵੀ ਜੀ ਲਿਖਦੇ ਨੇ ਕਿ ਸਿਰਫ ਇੰਨਾ ਫਰਕ ਸੀ ਕਿ ਜਿਹੜੇ ਫਲ ਹਾਜੀ ਨੇ ਆਣ ਕੇ ਦਿੱਤੇ ਨੇ ਉਹ ਥੋੜ੍ਹੇ ਮੁਰਝਾ ਗਏ ਸਨ, ਅਤੇ ਜਿਹੜੇ ਹੁਣੇ ਰਾਮ ਰਾਏ ਨੇ ਦਿੱਤੇ ਨੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਹੁਣੇ ਹੀ ਬੂਟੇ ਦੇ ਨਾਲੋਂ ਤਾਜ਼ੇ ਤੋੜੇ ਹੋਣ। ਬਿਲਮ ਨਾ ਲੱਗੀ ਕਰਤ ਹੀ ਬਾਤ, ਫਲਿਆਂ ਨੇ ਦੀਖਤ ਬਖੇਆਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਤਾ ਵੀ ਦੇਰੀ ਨਹੀਂ ਲੱਗੀ, ਬਸ ਗੱਲ ਕਰਨ ਦੀ ਹੀ ਦੇਰ ਸੀ ਕਿ ਰਾਮ ਰਾਏ ਨੇ ਆਪਣੀ ਕਰਾਮਾਤ ਨੂੰ ਦਿਖਾ ਕੇ ਉਹਨਾਂ ਫਲਾਂ ਨੂੰ ਲੈ ਆਂਦਾ। ਜਿਨ ਜਿਨ ਭਿਖੇ ਸਵਣ ਮਤ ਹਾਰੀ, ਸ਼ਰਧਾ ਧਰੈ ਅਜ਼ਮਤੀ ਭਾਰੀ। ਜਿੰਨੇ ਜਿੰਨੇ ਵੀ ਉਸ ਕਰਾਮਾਤ ਨੂੰ ਦੇਖਿਆ ਸਾਰਿਆਂ ਦੀ ਮਤ ਹਾਰੀ ਗਈ ਹੈ, ਸ਼ਰਧਾ ਸਾਰਿਆਂ ਦੇ ਵਿੱਚ ਬਹੁਤੀ ਜ਼ਿਆਦਾ ਵਧੀ ਹੈ ਇਸ ਵੱਡੀ ਕਰਾਮਾਤ ਨੂੰ ਦੇਖ ਕੇ। ਦੁਖ ਕਲਜਾ ਕਉ ਬਹੁ ਪਾਵੇ, ਦੁੱਖ ਪਾਵਤ ਕਛ ਬਸ ਨਾ ਬਸਾਵੇ। ਕਵੀ ਜੀ ਲਿਖਦੇ ਨੇ ਕਿ ਭਾਵੇਂ ਸਾਰੇ ਦੇ ਸਾਰੇ ਹੈਰਾਨ ਹੋਏ ਨੇ ਅਤੇ ਅਜ਼ਮਤ ਨੂੰ ਦੇਖ ਕੇ ਸ਼ਰਧਾ ਉਹਨਾਂ ਦੇ ਮਨਾਂ ਦੇ ਵਿੱਚ ਵਧੀ ਹੈ, ਪਰ ਤਾਂ ਵੀ ਜਿਹੜੇ ਦੁਆਖੀ ਨੇ ਉਹ ਬਹੁਤ ਹੀ ਜ਼ਿਆਦਾ ਸ਼ਰਮਿੰਦੇ ਹੋਏ ਨੇ, ਉਹ ਦੁੱਖ ਨੂੰ ਪ੍ਰਾਪਤ ਕਰਦੇ ਨੇ ਜਦੋਂ ਕੋਈ ਵੀ ਕਰਾਮਾਤ ਰਾਮ ਰਾਏ ਕਰਕੇ ਦਿਖਾਉਂਦਾ। ਇਸ ਪ੍ਰਕਾਰ ਅਜ਼ਮਤ ਦਿਖ ਰਾਏ, ਪੁੰਨ ਡੇਰੇ ਮੈਂ ਆਣ ਸੁਹਾਏ। ਇਸ ਤਰੀਕੇ ਦੀ ਕਰਾਮਾਤ ਦਿਖਾ ਕੇ ਫਿਰ ਰਾਮ ਰਾਏ ਜੀ ਆਪਣੇ ਡੇਰੇ ਦੇ ਵਿੱਚ ਵਾਪਸ ਪਹੁੰਚ ਗਏ। ਬਿਸਮਤ ਭੁਰ ਕੇ ਨਰ ਸੁਣ ਸੁਣ ਕੇ, ਸ਼ਰਧਾਲੂ ਹੋਏ ਬੜ ਗੁਣ ਗੁਣ ਕੇ। ਕਵੀ ਜੀ ਲਿਖਦੇ ਨੇ ਕਿ ਸ਼ਹਿਰ ਦੇ ਜਿੰਨੇ ਵੀ ਵਾਸੀ ਨੇ ਉਹ ਕਰਾਮਾਤਾਂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੇ ਨੇ ਅਤੇ ਵੱਡੇ ਗੁਣਾਂ ਨੂੰ ਜਾਣ ਕੇ ਰਾਮ ਰਾਏ ਜੀ ਦੇ ਵਿੱਚ ਉਹਨਾਂ ਦੇ ਸ਼ਰਧਾਲੂ ਬਣਦੇ ਜਾਂਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਮ ਨੌ ਰੰਗ ਔਰ ਹਰਖ ਕੈ ਉੱਤਮ ਵਸਤ ਵਿਸ਼ਾਲ ਨਿਤ ਪ੍ਰਤੀ ਭੇਜਤ ਰਹਿਤ ਹੈ ਸਨਮਾਨਤ ਸਭ ਕਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰੰਗਜ਼ੇਬ ਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਰਹਿੰਦੀ ਹੈ, ਇਸ ਕਰਕੇ ਚੰਗੀਆਂ ਅਤੇ ਵਧੀਆ ਜਿਹੜੀਆਂ ਚੀਜ਼ਾਂ ਨੇ ਉਹ ਨਿਤਾ ਪ੍ਰਤੀ ਹੀ ਰਾਮ ਰਾਜ ਦੇ ਕੋਲ ਉਹ ਭੇਜਦਾ ਹੈ ਅਤੇ ਬਹੁਤ ਜ਼ਿਆਦਾ ਸਨਮਾਨ ਕਰਦਾ ਹੈ। ਦੇਸ਼ ਬਦੇਸ਼ਣ ਵਸਤੂ ਆਵੇ ਸਤਿਗੁਰ ਸੁੱਤ ਕੇ ਨਿਕਟ ਪਠਾਵੇ। ਦੇਸ਼ਾਂ ਵਿਦੇਸ਼ਾਂ ਤੋਂ ਜਿੰਨੀਆਂ ਵੀ ਕੀਮਤੀ ਚੀਜ਼ਾਂ ਆਉਂਦੀਆਂ ਨੇ ਬਾਦਸ਼ਾਹ ਦੇ ਕੋਲ, ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਰਾਮ ਰਾਏ ਜੀ ਦੇ ਕੋਲ ਬਾਦਸ਼ਾਹ ਭੇਜ ਦਿੰਦਾ। ਜ਼ਰਦਾਲੂ ਨਾਸ਼ਪਤੀ ਸੇਵ ਮੇਵਾ ਪਠੈ ਕਰੇ ਬਹੁ ਸੇਵ। ਕਵੀ ਜੀ ਲਿਖਦੇ ਨੇ ਕਿ ਜ਼ਰਦਾਲੂ ਭੇਜਦਾ ਹੈ, ਇੱਕ ਪ੍ਰਕਾਰ ਦਾ ਫਲ ਆਲੂਚੇ ਦੀ ਤਰ੍ਹਾਂ ਦਾ ਹੁੰਦਾ ਹੈ, ਉਹਨੂੰ ਜ਼ਰਦਾਲੂ ਆਖਿਆ ਜਾਂਦਾ ਹੈ। ਜ਼ਰਦਾਲੂ ਭੇਜਦਾ ਹੈ, ਇਸ ਤੋਂ ਇਲਾਵਾ ਨਾਸ਼ਪਾਤੀਆਂ ਭੇਜਦਾ ਹੈ, ਇਸ ਤੋਂ ਇਲਾਵਾ ਸੇਵ ਭੇਜਦਾ ਹੈ, ਮੇਵੇ ਵੀ ਬਹੁਤ ਪ੍ਰਕਾਰ ਦੇ ਭੇਜੇ ਜਾਂਦੇ ਨੇ। ਪਾਂਤ ਪਾਂਤ ਕੇ ਦਾਰਮ ਕਨੇ ਖਾਰਕ ਖੋਪੇ ਜਾਹਨਾ ਗਨੇ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਅਨਾਰ ਨੇ ਉਹ ਭੇਜਦਾ ਹੈ, ਇਸ ਤੋਂ ਇਲਾਵਾ ਜਿਹੜੇ ਖਾਰਕ ਨੇ, ਖਾਰਕ ਆਖਿਆ ਜਾਂਦਾ ਛੁਹਾਰਿਆਂ ਨੂੰ, ਉਹ ਵੀ ਭੇਜਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਖਜੂਰਾਂ ਨੇ ਉਹ ਵੀ ਭੇਜਦਾ ਹੈ, ਖੋਪਾ ਗਿਰੀ ਵੀ ਭੇਜੀ ਜਾਂਦੀ। ਦਿੱਲੀ ਮੈਂ ਉਪ ਬਣ ਤੇ ਆਵੇ ਫਲ ਦਲ ਫੂਲ ਅਨੇਕ ਪਠਾਵੇ। ਹੋਰ ਜਿਹੜੇ ਫਲ ਜਿਹੜੇ ਕਿ ਦਿੱਲੀ ਦੇ ਬਾਗਾਂ ਦੇ ਵਿੱਚੋਂ ਆਉਂਦੇ ਨੇ, ਉਹਨਾਂ ਫਲਾਂ ਨੂੰ ਵੀ ਰਾਮ ਰਾਜ ਦੇ ਕੋਲ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤੀ ਤਰ੍ਹਾਂ ਦੇ ਫੁੱਲ ਵੀ ਬਾਦਸ਼ਾਹ ਭੇਜਦਾ। ਬਹੁਤ ਮੋਲ ਕੇ ਬਸਤ ਸੁਹਾਵੇ ਅਪਰਨ ਕੋ ਦੁਰ ਲੱਭ ਨਹੀਂ ਪਾਵੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤ ਵੱਡੇ ਮੁੱਲੇ ਜਿਹੜੇ ਕੱਪੜੇ ਨੇ, ਜਿਹੜੇ ਕਿ ਬੜੇ ਸੋਭਾ ਵਾਲੇ ਨੇ, ਉਹ ਵੀ ਰਾਮ ਰਾਜ ਦੇ ਵਾਸਤੇ ਭੇਜੇ ਜਾਂਦੇ ਨੇ। ਅਰਪਣ ਕੋ ਦੁਰ ਲੱਭ ਨਹੀਂ ਪਾਵੇ, ਜਿਹੜੇ ਕਿ ਆਮ ਮਨੁੱਖਾਂ ਨੂੰ ਨਹੀਂ ਮਿਲਦੇ ਕੱਪੜੇ, ਉਹ ਵੀ ਭੇਜਦੇ। ਵਰਨ ਵਰਨ ਕੇ ਸੁੰਦਰ ਦੀਖੇ ਭੇਜਤ ਪਹਿਰਨ ਆਪ ਸਰੀਖੇ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਸੁੰਦਰ ਕੱਪੜੇ ਨੇ, ਉਹ ਬਾਦਸ਼ਾਹ ਰਾਮ ਰਾਜ ਦੇ ਪਹਿਨਣ ਦੇ ਵਾਸਤੇ ਭੇਜਦਾ ਹੈ, ਭਾਵ ਕਿ ਜਿਵੇਂ ਦੇ ਆਪ ਕੱਪੜੇ ਸੋਹਣੇ ਪਹਿਨਦਾ ਹੈ, ਉਵੇਂ ਦੇ ਕੱਪੜੇ ਰਾਮ ਰਾਜ ਨੂੰ ਭੇਜ ਦਿੰਦਾ। ਦਰਬ ਅਦ ਕਰੋ ਜ਼ੀਨ ਕੋ ਆਵੇ ਦਿਨ ਪ੍ਰਤੀ ਅਤ ਸਨਮਾਨ ਬਿਰਦਾਵੇ। ਇਸ ਤੋਂ ਇਲਾਵਾ ਜਿਹੜੀ ਰੋਜ਼ ਦੀ ਮਾਇਆ ਹੈ, ਉਹ ਬਹੁਤ ਹੀ ਜ਼ਿਆਦਾ ਭੇਜੀ ਜਾਂਦੀ ਹੈ ਰਾਮ ਰਾਜ ਦੇ ਕੋਲ, ਦਿਨ ਪ੍ਰਤੀ ਵੱਡੇ ਤੋਂ ਵੱਡਾ ਸਨਮਾਨ ਵਧਾਉਂਦਾ ਹੈ ਬਾਦਸ਼ਾਹ ਔਰੰਗਜ਼ੇਬ।
ਬਿਸਮੈ ਬੁੱਧ ਤੇ ਬਹੁਤ ਵਿਚਾਰੇ ਨਿਸ ਬਾਸਰ ਮਨ ਮਾਹੇ ਸੰਵਾਰੇ।
ਬਹੁਤ ਹੀ ਜ਼ਿਆਦਾ ਕਰਾਮਾਤਾਂ ਨੂੰ ਦੇਖ ਕੇ ਬਾਦਸ਼ਾਹ ਹੈਰਾਨ ਰਹਿੰਦਾ ਹੈ, ਇਸ ਕਰਕੇ ਬੜੀਆਂ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦਾ ਹੈ ਰਾਤ ਦਿਨ। ਜਿਹੜਾ ਰਾਮ ਰਾਜ ਦਾ ਖਿਆਲ ਹੈ, ਉਸ ਨੂੰ ਬਾਦਸ਼ਾਹ ਕਦੇ ਨਹੀਂ ਭੁਲਾਉਂਦਾ।
ਕਬੈ ਕਚਹਿਰੀ ਸਮੈ ਬੁਲਾਵੇ ਕਵੀ ਕਲ ਹੀ ਸੁਣੇ ਸੁਣਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਤੇ ਕਚਹਿਰੀ ਦੇ ਵਿੱਚ ਰਾਮ ਰਾਜ ਜੀ ਨੂੰ ਬੁਲਾਉਂਦਾ ਹੈ, ਤੇ ਕਦੇ ਕਦੇ ਇਕੱਲੇ ਰਾਮ ਰਾਜ ਨੂੰ ਆਪਣੇ ਇਕੱਲੇ ਦੇ ਕੋਲ ਹੀ ਬੁਲਾਉਂਦਾ ਹੈ, ਇੱਕ ਦੂਜੇ ਦੇ ਨਾਲ ਇਕੱਲੇ ਵੀ ਗੱਲਾਂ ਕਰਦੇ।
ਇੱਕ ਦਿਨ ਬੈਠ ਪਾਲ ਕੀ ਆਵਾ ਮਹਾ ਪ੍ਰੇਮ ਤੇ ਪਾਸ ਬਹਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਰਾਮ ਰਾਜ ਜੀ ਪਾਲਕੀ ਦੇ ਵਿੱਚ ਬੈਠ ਕੇ ਆਏ ਨੇ, ਬੜੇ ਪ੍ਰੇਮ ਦੇ ਨਾਲ ਆਪਣੇ ਲਾਗੇ ਬਾਦਸ਼ਾਹ ਨੇ ਬਿਠਾ ਲਏ।
ਕਹਿਤ ਪਾਇਓ ਗਤ ਗੁਪਤ ਬਤਾਵੋ ਮੁਝ ਮਨ ਮੇ ਜਿਮ ਹੋਏ ਸੁਣਾਵੋ।
ਬਾਦਸ਼ਾਹ ਨੇ ਆਖਿਆ ਕਿ ਜਿਹੜੀ ਗੁਪਤ ਚੀਜ਼ ਹੈ, ਜਿਹੜੀ ਗੁੱਝੀ ਚੀਜ਼ ਹੈ, ਉਹ ਤੁਸੀਂ ਮੈਨੂੰ ਦੱਸੋ, ਮੁਝ ਮਨ ਮੇ ਜਿਮ ਹੋਏ ਸੁਣਾਵੋ, ਮੇਰੇ ਮਨ ਦੇ ਵਿੱਚ ਜੋ ਹੋਵੇ ਉਹ ਦੱਸੋ।
ਕਿਸ ਬੇਗਮ ਸੰਗ ਹੈ ਮਮ ਪਿਆਰੂ रमो हो है खुश रूप उदारू।
बादशाह कहिंदा मेरिया बहुत सारिया बेगमां ने, तुसी मैनू ये दसो कि केड़ी बेगम दे नाल मैं सारिया तो ज्यादा प्यार करदा हाँ ते किदे रूप नू देख के मैं खुश हुंदा।
तिस को नाम मोह कह दीजे, बैस बरन के पते कही जै।
कहिंदा जिदे नाल मेरा वधेरे स्नेह है उस बेगम दा नाम मैनू दसो, इस तो इलावा किस तरह की उसकी शक्ल है, किस तरह का उसका बेस है, ये भी दसो।
जिस टिग सगरी निशा बितामो, दिन मैं मन सिमरों सुख पावो।
कहिंदा कि रात जिदे कोल मैं जाके रहना हाँ ते जिन्नू दिन वेले भी मैं कदे भुलदा नहीं हाँ, याद रखदा हाँ, ऐसी केड़ी बेगम।
सब बेगम ते अदक स्नेह, सो बताए दीजे मम ग्रेह।
औरंगजेब कहिंदा कि सारिया बेगमां दे विचों एक ऐसी बेगम है जिदे नाल मैं सारिया तो ज्यादा प्यार करदा हाँ, दसो ओ मेरे घर दे विच बेगम केड़ी है।
प्रथम कीन अजमत तुम जोई, अंतर जाम ता तिसे न होई।
औरंगजेब बादशाह राम राय जी नू कहिंदा है कि पहला भी तुसी बहुत सारिया करामातां दिखाईया ने पर अंतरयामता तिसे ना होई, पर अंतरयामता दी तसल्ली उन्हां करामातों तो मेरी नहीं हुई।
जब यह करो बतावन स्वामी, तब जानो गोरे अंतर जामी।
औरंगजेब कहिंदा कि हे स्वामी जी, हे मालक जी, जदों ये तुसी मैनू दसोगे ते फिर मैं जानागा कि तुसी गुरु अंतरजामी।
श्री सत गुर नंदन सुन कान, तत्शन कीन सबाक बखान।
ग्रंथाकार भाई संतोख सिंह जी लिखते ने उसे वेले राम राय जी ने उदी गल नू सुनिया ते तत्शन ही वचन किया।
तिस बेगम को नाम बतावा, वरण स्वरूप पुनः विदतावा।
उसे वेले उस बेगम का नाम प्रगट रूप दे विच राम राय ने दस दिता, किस तरह की उहदी शक्ल है, किस तरह का उहदा स्वरूप है, ये भी दसिया।
सुनते अचंबे नौरंग होवा, कही साच जिम ढिग थित जोवा।
कवि जी लिखते ने कि सुन के गल्लां नूं बड़ा अचंबे दे विच बादशाह होया है, कही साच, क्योंकि राम राय जी ने जो भी बयान किया सी वह सच्चा सी। जिम ढिग थित जोवा, इस तरह दस दिता मानो कि जिमें मन दे विच ही वड़ गया होए बादशाह दे, जो बादशाह जानदा सी वह सारा बयान किया।
होती लाल सा बीत्यो समो, संगल दीप पद्मनी रमो।
ग्रंथाकार भाई संतोख सिंह जी लिखते ने कि बादशाह दे मन दे विच बहुत लंबे समय तो एक लालसा सी। लालसा ये सी संगल दीप पद्मनी रमो, कि संगला दीप दे विच जड़ियां औरतां मिलदियां ने जिन्हां नू के पद्मनी आख्या जांदा है उन्हों देखा, क्योंकि चार प्रकार दियां जड़ियां औरतां ने वह मनिया जांदियां ने, पद्मनी, संखनी, हंसनी और चित्र की। ये चार प्रकार दियां औरतां दियां जातियां मनिया जांदियां ने, जिन्हां चारां ही जातियां दे विचों जिहड़ी पद्मनी जाति है वह सारियां तो उत्तम मनी जांदी है। कवि संतोख सिंह जी लिखते ने कि बड़े चिर तो ये मन दे विच इस तरह की लालसा सी कि जिहड़ी पद्मनी औरत है मैं उसनू मिला, जिहड़ी कि बादशाह दे हिसाब दे नाल संगला दीप दे विचों ही मिल सकदी।
हृदय मनोरथ कीन सतबै, इनते प्राप्त बांछत सबै।
कवि जी लिखते ने उस वेले अपने मन दे विच मनोरथ नू पैदा किया बादशाह ने कि जेकर मैं राम राय नू बेनती करांगा ये ऐसी औरत मैनू लिया के देणगे।
एक तो अजमत होए पति आवन, दुतिये करो कामनी पावन।
सोचा औरंगजेब ने इस तरह कहण दे नाल एक ते इन्हां दी करामात दी परख हो जाएगी ते दूसरा जिहड़ी औरत नूं मैं लोड़दा हाँ वह कामनी औरत भी मैनू मिलेगी।
इम विचार कर पुने बखाना, शकद ज तुमरी सब ही थाना। ग्रंथाकार भाई संतोख सिंह जी लिखते ने इस तरह की विचार करके फिर उस वेले आख्या है बादशाह ने राम राय नू, कहिंदा शक्ति जे तुमरी सब ही थाना। हे राम राय जी, जेकर हर एक जगह दे उत्ते तुहाडी शक्ति कम कर दी। बीच संगला दीप बिदत है, होत पदमनी करत मुदत है। कहिंदा के संगला दीप जेड़ा टापू है, जेड़ा के बड़ा मशहूर ते प्रगट है, उत्थे पद्मनी किस्म दी जेड़ी औरत है वो मिलदी। सुंदर मृदल अंग दुत गौर, जिन पर पुंज गुंजारत पौर। बादशाह कहिंदा के पद्मनी जेड़ी जाती है वो औरत उत्थे मिलदी है, जेड़ी बहुत सुंदर हुंदी है, बड़े कोमल अंगा वाली हुंदी है, इस तो इलावा जिदा रंग बड़ा गोरा हुंदा है। इत्थों तक सुनिया राम राय जी कि ऐसियां औरतां दे उत्ते जिहड़े भौरे ने वह भी गुंजार करदे ने, भौरे भी भरमदे ने। बहुत दिवस की लालस मेरे, पुरवो और लेवो तसहेरे। बादशाह कहिंदा राम राय जी नूं कि बड़े दिनां दी मेरे मन दे विच ऐसी लालसा सी, ऐसी लालसा नूं तुसी हुण पूरिया करो। सिंध पार जे शक्त तुम्हारी, सो मंगवाए ले हो एक बारी। जेकर समुंदर तो पार तुहाडी शक्ति कम करदी है ते तुसी ऐसी पद्मनी औरत मैनू एक बारी लिया के दिखाओ। पुन श्री राम राय तिस काल, कहियो शाह सो बाक रसाल। ग्रंथाकार भाई संतोख सिंह जी लिखते ने बादशाह की गल नूं राम राय जी ने सुनिया ते फिर रसीले बचन आखे राम राय ने बादशाह नूं, कहिंदे ने हम मंगवाए देह सो कामन। अगों आख्या राम राय ने कि ऐसी जिहड़ी कामनी है, ऐसी जिहड़ी औरत है जिहड़ी कि पद्मनी जाति दी है, वह तेनों असीं हुणे मंगा दिंदे। इम कह के दिल्ली के पाल, मंगवाई पद्मनी विशाल। इस तरह का वचन करके कवि जी लिखते ने कि दिल्ली दे राजे नूं दिखाउण दे वास्ते पद्मनी जाति दी औरत अपनी करामात दे नाल उसे वेले बुला ले राम राय ने। नव ते परी परी सम आए, फूलन के शिंगार सुहाए। कवि जी लिखते ने कि आकाश दे विचों वो पद्मनी औरत उतरी है, जिस तरह के आकाश दे विचों कोई परी उतरी होवे, फुल्लां दी माला उहदे गल दे विच पाई हुई है, इस तो इलावा होर बहुत सारे शिंगार लाए। अत बिस्तरत बिलोचन चंचल, तीक्षण अदक कटाच दृगंचल। कवि जी उसकी सुंदरता का बयान करते ने कि उहदियां जिहड़ियां अखां ने वह विशाल ने, भाव के मोटियां मोटियां ने, इस तो इलावा चंचल ने, तीक्षण अदक कटाच दृगंचल। इस तो इलावा कवि जी लिखते ने कि पलकां बहुत ही ज्यादा तिखियां ने। मंद मंद मुस्कावत हेरत, चौका चार मदन जन प्रेरत। कवि संतोख सिंह जी लिखते ने कि मठा मठा वो मुस्करा रही है, वो मुस्कराउण दे नाल सोने अगले दंदा दा जिहड़ा चौंका है वह दिस रहा है। मदन जन प्रेरित, इस तरह मन्या जा सकता है कि जिवें काम नू मानो वह प्रेरदी। सुबास बखेरत पदम नसारे, मुकर कपोल केस यही कारे। इस तो इलावा कवि जी लिखते ने कि बहुत ही सुंदर कमल दे फुल्लां दी जिहड़ी सुगंधी है उहदे सारे शरीर दे विचों आ रही है। मुकर कपोल केस अही कारे, शीशे वर्गियां उस दियां गल्लां ने, केस अही कारे ते जिहड़े उहदे केश ने, जिहड़े उहदे वाल ने, उह शाह काले सप दे वर्गे। अपर कहां लग सुंदर ताई, वर्णन करो रूप यद काई। कवि संतोख सिंह जी लिखते ने कि मैं उस पद्मनी औरत की सुंदरता का कितों तक बखाण कर सकता हाँ, उहदा रूप बहुत ही ज्यादा सुंदर है। शाह बिलोकत ही हर खावा, म बहद अचंबो चित शावा। कवि संतोख सिंह जी लिखते ने कि जो ही बादशाह ने उस देखा तो बहुत ही ज्यादा खुश होया, महत अचंबो चित मैं छावा, बहुत ही ज्यादा वड्डा अचंबा चित दे विच छा गया। मन मैं जान्यो इन सम दूजा, नहीं जग मैं जिस की होए पूजा। मन दे विच सोचन लगा बादशाह के राम राय जी वर्गा दूसरा होर कोई भी नहीं है, जग दे विच होर ऐसा कोई नहीं है जिदी पूजा इन्हां दे समान हो सके। सुनत हो तो हिंदन गोरे है, अब पर के जिन ते सब लह। बादशाह सोचदा है कि सुनिया सी कि हिंदुआं दे पीरां दे विच बड़ियां करामातां हुंदियां ने, अब परखे जिनते सब लह, ते हुण इहदी परख हो गई है क्योंकि सारियां जिहड़ियां शक्तियां ने इह सतगुरां तों ही इसने लईआं ने। बहुत प्रसन्न शाह मन पयो, अत सन्मानत संसै छयो। कवि जी लिखते ने कि बहुत ही प्रसन्न ते बड़ा ही खुश होया बादशाह राम राय जी दे उते, बड़ा सन्मान किया क्योंकि मन दा संसा नाश हो गया। उठ श्री राम राय गे डेरे, अजमत देत नलावत देरे। इस तों बाद राम राय जी उठ के अपने डेरे ते चले गए ने, जेड़े राम राय जी करामात दिखाउण लग्या रता भी देर नहीं लाउंदे। त्यों त्यों सुजास होए अधकाई, जह तह नर मिल करत बढ़ाई। कवि जी लिखते ने कि जिमें जिमें करामातां दिखाते ने तिवें तिवें राम राय जी का जस बहुत ही ज्यादा फैलता है, जिथे किथे मिल के लोग इन्हों दियां ही गल्लां ते वड़ियाईयां करते ने।
आते अचरज की बात करंता, जो ना होए ते रचे तुरंता।
एक दूजे नूं लोग कहिंदे ने कि वड्डी ही अचरज दी गल करके राम राय जी दिखा देंदे ने, जो ना होए ते रचे तुरंता, जिहड़ी गल कदे हो ही नहीं सकदी उसी गल नूं करके विखा देंदे ने।
श्री सत गुर हर राय सुजाना, सौंप्यो सुतै अतोट खजाना।
जिवें जिवें राम राय जी की सिफत होंदी है तिवें तिवें सतगुरु जी की भी शोभा होंदी है। लोग कहिंदे ने कि सतगुरु हर राय सच्चे पातशाह जी बड़े सुजान ने, जिन्हां ने अपने पुत्र नूं अतोट करामातां दा भंडारा बख्शिया होया।
खर्चन मैं सुख चत नहीं कैसे, भूप उदार देत धन जैसे।
जिस तरह के बहुत ही वड्डा कोई राजा दयालु सुभाव दे नाल बहुता सारा धन लोकां दे विच लुटा देंदा है, इसे तरीके दे नाल मानो के राम राय जी दे कोल करामातां दा वड्डा खजाना है, जिन्हों खर्चन लग्या वो रता भी संकोच नहीं करदे।
होए कठन ते कठन बिलंद, तुरत देत कर श्री गुर नंद।
भावें किन्नी तो किन्नी औखी ही गल क्यों ना होवे, राम राय जी सतगुरां दे सपुत्र उस नूं पूरियां कर दिंदे ने।
द्वैशी मुल्ला गण उलमाओ, काजी दुख बिलोक पर भाओ।
हुण कवि जी लिखदे ने कि जिहड़े मुल्ला ने, जिहड़े बहुते सारे उलमाव ने, जिन्हां नूं कि बहुत करामाती ते इलम दे विच माहर बादशाह समझदा सी, उन्हां दी वक्त घट गई, वह द्वैश करन लग पए ने सारे दे सारे इस दे वड्डे प्रभाव नूं देख के, भाव के राम राय दे वड्डे प्रभाव नूं देख के।
मिल मसलत की नस दुख पाए, इसने तो सब तुरक हराए।
जिन्हें भी मुल्ला ने, जिन्हें भी उलमाव ने, जिन्हें भी काजी ने, वो सारे दे सारे ईरखा करन लगे ने राम राय दे नाल, एक दूजे दे नाल मिल के सलामा करदे ने दुखी हो के। इसने तो सब तुरक हराए, एक दूजे नूं कहिंदे ने कि इस राम राय ने ते सानू सारिआं तुरकां नूं पछाड़ दिता है, हरा दिता है।
पातशाह को रुख ते संग, पठ दरब को लह उतंग।
एक दूजे दे नाल सलामा करदे ने कि बादशाह दा रुख जिहड़ा है ना वह राम राय दे वल ही हमेशा रहिंदा है, बहुता ही उच्चा जान के हमेशा बादशाह उस नूं धन भेजदा है। अपरवस्त नित अद कपठावे बोले हित कर रोज बुलावे। एक दूजे नूं कहिंदे ने कि सारिआं तों ज़्यादा माया भी उस नूं भेजदा है, इस तों इलावा चंगीआं जिहड़ीआं चीज़ां ने ਉਹ ਵੀ ਰਾਮ ਰਾਜ ਦੇ ਵਾਸਤੇ ਹੀ ਕੱਲੀਆਂ ਜਾਂਦੀਆਂ ਨੇ। ਬੋਲੇ ਹਿੱਤ ਕਰ ਰੋਜ਼ ਬੁਲਾਵੇ, ਸਾਡੇ ਨਾਲ ਤਾਂ ਬੋਲਦਾ ਨਹੀਂ ਹੈ, ਰੋਜ਼ ਉਸ ਨੂੰ ਹਿੱਤ ਦੇ ਨਾਲ ਆਪਣੇ ਦਰਬਾਰ ਦੇ ਵਿੱਚ ਬੁਲਾਉਂਦਾ। ਬਾਦ ਕਰੋ ਤੇਹ ਸਾਥ ਬਿਸਾਲਾ ਦੇਹੋ ਪਰਾਜ ਮਿਲ ਇੱਕ ਕਾਲਾ। ਸਾਰੇ ਮਿਲ ਕੇ ਸਲਾਹ ਕਰਦੇ ਨੇ ਕਿ ਕਰਾਂ ਮਾਤ ਦੇ ਨਾਲ ਅਸੀਂ ਉਹਦੀ ਬਰਾਬਰੀ ਕਰ ਨਹੀਂ ਸਕਦੇ, ਪਰ ਵਿੱਦਿਆ ਦੇ ਨਾਲ ਅਸੀਂ ਉਹਨੂੰ ਹਰਾ ਸਕਦੇ ਹਾਂ। ਸੋਚਦੇ ਨੇ ਕਿ ਉਹਦੇ ਨਾਲ ਬਾਤ ਕਰੀਏ, ਭਾਵ ਕਿ ਵਿਦਵਾਨੀ ਗੱਲਾਂ ਦੇ ਨਾਲ ਝਗੜਾ ਕਰੀਏ ਅਤੇ ਉਸਨੂੰ ਪਰਾਜੈ ਦੇ ਦੇਈਏ, ਉਸ ਨੂੰ ਸ਼ਿਕਸਤ ਦੇ ਦੇਈਏ। ਸਭਾ ਵਿਖੇ ਤੂਸ਼ਣ ਕਰਵਾਵੈ ਤਬ ਜਾਣੈ ਜਬ ਇਲਮ ਦਿਖਾਵੈ। ਸਭਾ ਦੇ ਵਿੱਚ ਅਸੀਂ ਉਸ ਨੂੰ ਚੁੱਪ ਕਰਾ ਦਿਆਂਗੇ, ਐਸੀਆਂ ਐਸੀਆਂ ਗੱਲਾਂ ਕਰਾਂਗੇ, ਤਬ ਜਾਣੈ ਜਬ ਇਲਮ ਦਿਖਾਵੈ। ਉਸ ਨੂੰ ਤਦੋਂ ਮਜ਼ਾ ਚਖਾਵਾਂਗੇ ਜਦੋਂ ਕਿ ਆਪਣੇ ਇਲਮ ਦੇ ਨਾਲ ਆਪਣੀ ਵਿੱਦਿਆ ਦੇ ਨਾਲ ਅਸੀਂ ਉਸ ਨੂੰ ਹਰਾ ਦਿਆਂਗੇ। ਸਭ ਜਗ ਕੋ ਹਮ ਜੀਤਨ ਵਾਰੇ ਅਰੇ ਬਾਦ ਕਰ ਸੋ ਤਬ ਹਾਰੇ। ਸਲਾਵਾਂ ਕਰਦੇ ਨੇ ਸਾਰੇ ਕਾਜ਼ੀ ਮੁੱਲਾਂ ਤੇ ਮੁਲਾਣੇ, ਸਾਰੀ ਦੁਨੀਆਂ ਨੂੰ ਅਸੀਂ ਬਾਦ ਕਰਕੇ ਜਿੱਤਣ ਵਾਲੇ ਹਾਂ। ਅਰੇ ਬਾਦ ਕਰ ਸੋ ਤਬ ਹਾਰੇ, ਜਿਹੜਾ ਵੀ ਅੱਜ ਤੱਕ ਬਾਦ ਕਰਨ ਦੇ ਵਾਸਤੇ ਸਾਡੇ ਅੱਗੇ ਅੜਿਆ ਹੈ ਉਹ ਹਾਰ ਕੇ ਗਿਆ।
ਦਾਨਿਸ਼ਵੰਦ ਅਹੈਂ ਹਮ ਏਤੇ ਸਕਲ ਜਗਤ ਮੈਂ ਹੋਹਿਨਾ ਤੇਤੇ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਅਸੀਂ ਇੰਨੇ ਜ਼ਿਆਦਾ ਦਾਨਿਸ਼ਵੰਦ ਹਾਂ, ਇੰਨੇ ਜ਼ਿਆਦਾ ਕਿਤਾਬੀ ਗਿਆਨ ਦੇ ਮਾਹਰ ਹਾਂ ਕਿ ਸਾਰੀ ਦੁਨੀਆਂ ਦੇ ਵਿੱਚ ਕੋਈ ਸਾਡੀ ਬਰਾਬਰੀ ਦਾ ਨਹੀਂ ਲੱਭਿਆ ਜਾ ਸਕਦਾ।
ਹਮ ਹੋਵਤ ਹਿੰਦੂ ਅਰ ਰਹਿ ਇਲਮ ਪਠੇ ਕੋ ਬਹੁਤ ਤ੍ਰਿਕ ਹੈ। ਸੋਚਦੇ ਨੇ ਕਿ ਸਾਡੇ ਹੁੰਦਿਆਂ ਇਹ ਜਿਹੜਾ ਹਿੰਦੂ ਹੈ ਸਾਡੇ ਸਾਹਮਣੇ ਵੇਰ ਖਲੋਵੇ ਤਾਂ ਸਾਡੇ ਇਲਮ ਨੂੰ, ਸਾਡੇ ਇਸ ਹੁਨਰ ਨੂੰ ਲਾਣਤ ਹੈ। ਇਮ ਪਛਤਾਵਤ ਹੈ ਮਿਲ ਕਰਕੇ ਮੂਰਖ ਚਹਿ ਜੀਤ ਬੋਰਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਸਲਾਹਾਂ ਕੀਤੀਆਂ ਨੇ, ਬੜੇ ਪਛਤਾਏ ਨੇ, ਆਖਿਰਕਾਰ ਇਸ ਨਤੀਜੇ ਦੇ ਉੱਤੇ ਪਹੁੰਚੇ ਨੇ ਕਿ ਬਾਤ ਕਰਕੇ ਭਾਵ ਕੇ ਗੱਲਾਂ ਬਾਤਾਂ ਦੀ ਬਹਿਸ ਕਰਕੇ ਰਾਮ ਰਾਏ ਨੂੰ ਹਰਾ ਦੇਣਾ। ਮੂਰਖ ਚਹਿ ਜੀਤ ਬੋਰਕੇ, ਭਾਵ ਕੇ ਜਿਹੜੇ ਮੂਰਖ ਨੇ ਉਹ ਅੜ ਕੇ ਝਗੜਾ ਕਰਕੇ ਜਿੱਤਣਾ ਚਾਹੁੰਦੇ ਨੇ।
ਮਿਲੇ ਵਿਚਾਰੈ ਤਰਕ ਅਨੇਕ ਕਿਆ ਬਪਰੇ ਔਰ ਹੀਨ ਬਵੇਕ।
ਮਿਲ ਕੇ ਵਿਚਾਰਾਂ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਤਰਕ ਦੀਆਂ ਗੱਲਾਂ ਨੂੰ ਸੋਚਦੇ ਨੇ, ਕਿਆ ਬਪਰੇ ਔਰ ਹੀਨ ਬਵੇਕ। ਪਰ ਕਵੀ ਜੀ ਲਿਖਦੇ ਨੇ ਕਿ ਰਾਮ ਰਾਜ ਦੇ ਸਾਹਮਣੇ ਇਹ ਕੀ ਵਿਚਾਰੇ ਨੇ ਜਿਹੜੇ ਕਿ ਗਿਆਨ ਤੋਂ ਸੱਖਣੇ ਨੇ।
ਸੁਣੇ ਗੁਰੂ ਨਾਨਕ ਕੀ ਬਾਣੀ ਤਿਸੇ ਵਿਚਾਰ ਤਰਕ ਮਹਾਨੀ।
ਹੁਣ ਕੋਈ ਨਾ ਕੋਈ ਗੱਲ ਕੇ ਬਹਿਸ ਦਾ ਮੁੱਦਾ ਉਹਨਾਂ ਨੇ ਬਣਾਉਣਾ ਸੀ, ਇਸ ਕਰਕੇ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਖੋਜਿਆ, ਉਸ ਨੂੰ ਪੜ੍ਹਿਆ, ਉਹਦੇ ਅਰਥਾਂ ਦੀ ਵਿਚਾਰ ਕੀਤੀ ਅਤੇ ਫਿਰ ਉਹਨਾਂ ਨੂੰ ਇੱਕ ਜਿਹੜਾ ਤਰਕ ਹੈ ਨਾ ਉਹ ਮਿਲ ਗਿਆ ਗੁਰਾਂ ਜੀ ਦੀ ਬਾਣੀ ਦੇ ਵਿੱਚੋਂ।
ਹਮਰੇ ਮਤ ਵਿਰੋਧ ਕਥਾਨੇ ਲੱਖ ਪਤਾਲ ਆਕਾਸ਼ ਬਖਾਨੇ।
ਹੁਣ ਜਿਹੜੇ ਉਹ ਵਿਦਵਾਨ ਨੇ ਉਹਨਾਂ ਨੇ ਉੱਤੇ ਕਿਤਾਬੀ ਗਿਆਨ ਦੇ ਨਾਲ ਹੀ ਚਰਚਾ ਕਰਨੀ ਸੀ ਅਤੇ ਕਿਤਾਬੀ ਗਿਆਨ ਦੇ ਨਾਲ ਹੀ ਬਹਿਸ ਕਰਨੀ ਸੀ, ਇਸ ਕਰਕੇ ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਗੁਰਬਾਣੀ ਦੀ ਖੋਜ ਕੀਤੀ, ਗੁਰਬਾਣੀ ਨੂੰ ਪੜ੍ਹਿਆ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਬਾਣੀ ਨੂੰ ਉਹਨਾਂ ਨੇ ਪੜ੍ਹਿਆ, ਫਿਰ ਉਹਦੀ ਵਿਚਾਰ ਕੀਤੀ, ਕਿਉਂਕਿ ਉਹਦੇ ਵਿੱਚ ਸਤਿਗੁਰਾਂ ਨੇ ਲਿਖਿਆ ਲੱਖ ਪਤਾਲ ਆਕਾਸ਼ ਬਖਾਨੇ। ਸਤਿਗੁਰਾਂ ਨੇ ਲੱਖਾਂ ਹੀ ਆਕਾਸ਼ ਅਤੇ ਲੱਖਾਂ ਹੀ ਪਤਾਲਾਂ ਦੀ ਗਿਣਤੀ ਕੀਤੀ ਹੈ। ਇਸ ਤੁਕ ਨੂੰ ਉਹਨਾਂ ਨੇ ਆਪਣਾ ਇੱਕ ਮੁੱਦਾ ਬਣਾ ਲਿਆ।
ਇਸ ਮੈਂ ਸ਼ਾਹ ਪਿਹਾਠ ਕਰ ਰਹੇ ਆਪਣੇ ਪੱਖ ਹਾਨੀ ਨਹੀਂ ਸਹਿ।
विचार करके इस तुक दे उत्ते आण के डट गए ने। एक दूजे नूं कहिंदे ने कि देखो इन्हां दे गुरु नानक ने अपनी बाणी दे विच लिखिया होया कि लखां ही आकाश ने ते लखां ही पताल ने। ते कहिंदे ने जदों इस तुक दी चर्चा करांगे ते फिर बादशाह भी हठ नूं धारण करेगा, जिद नूं धारण करेगा, अपन पक्ष हानि नहीं सह, अपने पक्ष दे इस्लाम दी हानि बादशाह भी नहीं चाहेगा, क्योंकि मुसलमानी मत दे विच सत आकाश ते सत ही पताल मन्ने जांदे ने। मुसलमानां दी इस तरह दी मन्नता है कि सत आकाश ने ते सत ही पताल ने, इस तों वध होर कुछ नहीं है। ते कहिंदे ने कि असीं ते सत आकाशां ते सत्तां पतालां दी गल करदे आं ते गुरु नानक ने लखां पताल ते लखां आकाश बयान कीते ने। इस करके जदों इस गल दे उत्ते चर्चा होवेगी ते बादशाह भी अपने मत दी हेठी नहीं चाहेगा, ਉਹ ਵੀ ਜ਼ਿੱਦ ਨੂੰ ਧਾਰਨ ਕਰੇਗਾ। ਯਾ ਤੇ ਅਬ ਕੈ ਜਬ ਚਲ ਆਵੇ ਬੈਠੇ ਸ਼ਾਹ ਨਿਕਟ ਹਰ ਖਾਵੇ। ਇਸ ਕਰਕੇ ਸਾਰਿਆਂ ਮੁੱਲਾ ਮੁਲਾਣਿਆਂ ਨੇ ਸਲਾਹ ਕੀਤੀ ਹੈ, ਇਸ ਵਾਰੀ ਜਦੋਂ ਵੀ ਦਰਬਾਰ ਦੇ ਵਿੱਚ ਆਰਾਮ ਰਾਏ ਚੱਲ ਕੇ ਆਵੇਗਾ, ਜਦੋਂ ਹੀ ਖੁਸ਼ੀ ਦੇ ਨਾਲ ਬੈਠੇਗਾ ਬਾਦਸ਼ਾਹ ਦੇ ਕੋਲ। ਇਸ ਪਰ ਕਰੋ ਦਲੀਲ ਬਿਲੰਦ ਸਭ ਸੁਚੇਤ ਹੈ ਇੱਕ ਮਿਨੰਦ। ਤੇ ਫਿਰ ਕਹਿੰਦੇ ਨੇ ਕਿ ਇਸੇ ਤੁਕ ਦੇ ਉੱਤੇ ਅਨੇਕਾਂ ਦਲੀਲ ਬਾਜ਼ੀਆਂ ਵੱਡੀਆਂ ਵੱਡੀਆਂ ਦਿੱਤੀਆਂ ਜਾਣਗੀਆਂ, ਸਾਰੇ ਦੇ ਸਾਰੇ ਸੁਚੇਤ ਹੋ ਕੇ ਇੱਕੋ ਹੀ ਗੱਲ ਸਾਰੇ ਆਖਾਂਗੇ ਕਿ ਇਹ ਗੱਲ ਜਿਹੜੀ ਹੈ ਇਹ ਗਲਤ ਹੈ। ਲੱਖ ਆਕਾਸ਼ ਤੇ ਲੱਖ ਪਤਾਲ ਹੋ ਨਹੀਂ ਸਕਦੇ, ਕਿਉਂਕਿ ਸਾਡਾ ਧਰਮ ਨਹੀਂ ਮੰਨਦਾ ਇਸ ਗੱਲ ਨੂੰ। ਸੱਤ ਹੀ ਆਕਾਸ਼ ਨੇ, ਸੱਤ ਹੀ ਪਤਾਲ ਨੇ। ਇਸੇ ਗੱਲ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਦਲੀਲਬਾਜ਼ੀ ਦੇਵਾਂਗੇ, ਤਰਕ ਪੈਦਾ ਕਰਾਂਗੇ। ਜਿਸ ਮਤ ਮੰਡੈ ਸੋ ਸਭ ਖੰਡੋ, ਜੋ ਖੰਡੈ ਤੇ ਨੀਕੇ ਮੰਡੋ। ਦੋ ਸ਼ਬਦ ਨੇ, ਇੱਕ ਹੈ ਮੰਡਣਾ, ਇੱਕ ਹੈ ਖੰਡਣਾ। ਮੰਡਣ ਦਾ ਭਾਵ ਹੈ ਕਿ ਚੀਜ਼ ਨੂੰ ਪ੍ਰਵਾਨ ਕਰਨਾ, ਖੰਡਣ ਦਾ ਭਾਵ ਹੈ ਕਿ ਨਾ ਪ੍ਰਵਾਨ ਕਰਨਾ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਿਹੜੀ ਗੱਲ ਨੂੰ ਮੰਡਣ ਦੇ ਵਾਸਤੇ ਆਖੇਗਾ ਰਾਮ ਰਾਏ, ਉਸ ਗੱਲ ਨੂੰ ਖੰਡ ਦੇਣਾ, ਪਾਵ ਕੇ ਨਾ ਪ੍ਰਵਾਨ ਕਰਨਾ, ਤੇ ਜਿਹੜੀ ਗੱਲ ਦਾ ਖੰਡਨ ਕਰੇਗਾ ਉਸ ਦਾ ਅਸੀਂ ਮੰਡਣ ਕਰਨਾ, ਉਸ ਨੂੰ ਅਸੀਂ ਪ੍ਰਵਾਨ ਕਰਨਾ, ਪਾਵ ਕੇ ਬਿਲਕੁਲ ਰਾਮ ਰਾਏ ਦੇ ਵਿਰੁੱਧ ਚੱਲਣਾ। ਇਮ ਮਸਲਤ ਮੂੜਨ ਮਿਲ ਕਰੀ ਪਰ ਹਿਤ ਤੇਜਨ ਮਤ ਜਰ ਬਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਮੂੜਾਂ ਨੇ, ਸਾਰਿਆਂ ਮੂਰਖਾਂ ਨੇ ਇਸ ਤਰ੍ਹਾਂ ਦੀ ਮਿਲ ਕੇ ਸਲਾਹ ਕੀਤੀ ਹੈ, ਪਰ ਹਿੱਤ ਤੇ ਜਿਨ ਮਤ ਜਰ ਭਰੀ, ਭਾਵ ਕਿ ਪਰਾਇਆ ਹਿੱਤ ਜਾਣ ਕੇ ਜਿਨ੍ਹਾਂ ਦਾ ਹਿਰਦਾ ਸੜਿਆ ਹੋਇਆ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ। ਸਭਾ ਜਾਮਨੀ ਮੈਂ ਕਬ ਹੋਏ, ਕਬ ਦਿਨ ਬਿਖੇ ਬੁਲਾਵੇ ਸੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਦਿਨ ਦੇ ਵੇਲੇ ਸਭਾ ਲੱਗਦੀ ਸੀ ਅਤੇ ਬਾਦਸ਼ਾਹ ਉਸ ਸਭਾ ਦੇ ਵਿੱਚ ਬੁਲਾਉਂਦਾ ਸੀ ਰਾਮ ਰਾਏ ਨੂੰ, ਅਤੇ ਕਦੇ ਕਦੇ ਰਾਤ ਦੇ ਵੇਲੇ ਵੀ ਸਭਾ ਲਾ ਕੇ ਬਾਦਸ਼ਾਹ ਰਾਮ ਰਾਏ ਨੂੰ ਬੁਲਾ ਲੈਂਦਾ ਸੀ। ਇੱਕ ਵਾਰ ਨਿਸ ਜਬ ਹੋਏ ਆਈ ਸ਼ਾਹ ਬੈਠ ਤਬ ਸਭਾ ਲਗਾਈ। ਕਵੀ ਜੀ ਲਿਖਦੇ ਨੇ ਜਦੋਂ ਥੋੜ੍ਹੇ ਹੀ ਦਿਨ ਬਤੀਤ ਹੋਏ, ਇੱਕ ਵਾਰ ਨਿਸ ਜਬ ਹੋਏ ਆਈ, ਇੱਕ ਰਾਤ ਜਦੋਂ ਪਈ ਤੇ ਬਾਦਸ਼ਾਹ ਨੇ ਰਾਤ ਦੇ ਵੇਲੇ ਸਭਾ ਲਾ ਲਈ। ਕਾਜ਼ੀ ਮੁੱਲਾ ਗਣ ਚਲ ਆਏ ਬੰਦੇ ਸ਼ਾਹ ਮਿਲਤ ਹਰ ਖਾਏ। ਰਾਤ ਦੇ ਵੇਲੇ ਸਾਰੇ ਕਾਜ਼ੀ ਸਾਰੇ ਮੁੱਲਾ ਚੱਲ ਕੇ ਬਾਦਸ਼ਾਹ ਦੀ ਸਭਾ ਦੇ ਵਿੱਚ ਪਹੁੰਚੇ ਨੇ, ਆਣ ਕੇ ਨਮਸਕਾਰਾਂ ਕੀਤੀਆਂ ਤੇ ਖੁਸ਼ ਹੋਏ। ਤਿਸ ਛਿਨ ਪਠਿਓ ਹਕਾਰ ਨਿਸ਼ਾਹੂ ਲਿਆਵੋ ਗੁਰ ਸੁਤ ਕੋ ਮਮ ਪਾਹੂ। ਜਦੋਂ ਸਾਰੇ ਪਹੁੰਚ ਗਏ ਉਸ ਵੇਲੇ ਬਾਦਸ਼ਾਹ ਨੇ ਆਪਣੇ ਇੱਕ ਦਾਸ ਨੂੰ ਹੁਕਮ ਕੀਤਾ ਕਿ ਜਾਵੋ ਲਿਆਵੋ ਗੁਰ ਸੁਤ ਕੋ ਮਮ ਪਾਹੂ, ਗੁਰੂ ਦੇ ਸਪੁੱਤਰ ਨੂੰ ਭਾਵ ਕੇ ਰਾਮ ਰਾਏ ਨੂੰ ਮੇਰੇ ਕੋਲ ਬੁਲਾ ਕੇ ਲਿਆਓ। ਅਜਾਏ ਨਵੋ ਤਿਸ ਨਰ ਨੇ ਕਰੀ ਹਾਥ ਜੋਰ ਪੁਣ ਬਿਨੈ ਉਚਰੀ। ਹੱਥ ਜੋੜ ਕੇ ਜਾ ਕੇ ਦਾਸ ਨੇ ਰਾਮ ਰਾਏ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ।
ਸ਼ਾਹ ਆਪ ਕੋ ਸਿਮਰਨ ਕਰਿਓ ਬੜ ਦੀਵਾਨੀ ਉਮਰਾਵਨ ਭਰਿਓ।
ਬਾਦਸ਼ਾਹ ਦਾ ਦਾਸ ਜਾ ਕੇ ਰਾਮ ਰਾਏ ਜੀ ਨੂੰ ਕਹਿੰਦਾ कि राम राय जी बादशाह सलामत तुहानू याद कर रहे ने। उन्होंने अपनी सभा लाई हुई है जिस सभा दे विच वड्डे वड्डे जिहड़े उमराव ने वो बैठे हुए। सुन श्री राम राय कर तैयारी चढ़ियो शीघर सिवका सवारी। कवि संतोख सिंह जी लिखते हैं कि राम राय ने उस दास की बेनती सुनिया ते राम राय जी फिर शीघरता दे नाल ही पालकी ते असवार होके जाण दे वास्ते तैयार होए। सो साध संगत जी किस तरीके दे नाल बादशाह की सभा दे विच जाणगे राम राय जी ते किस तरह चर्चा होवेगी लखां आकाशां दे वास्ते ते लखां पतालां दे वास्ते। जिस तरह ग्रंथाकार भाई संतोख सिंह जी इस कथा नूं अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उस तरह वरते गए जिन्या ही अर्जा करता होया मैं इत्थे ही कथा नूं विश्राम दे के सारी साध संगत तो खिमा दा जाचका। हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी हो वनहार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।